ਮੱਤੀ ਉਹਦਾ 9 ਬਾਪ ਉਹਦੀ 1 ਤੋਂ ਲੈ ਕੇ 8 ਆਇਤ ਤੱਕ, ਯੇਸੂ ਰਾਜਾ ਪਾਪਾਂ ਦਾ ਮਾਫ ਕਰਨ ਵਾਲਾ। ਤੁਹਾਡੇ ਖਿਆਲ ਵਿੱਚ ਇਸ ਧਰਤੀ ਉੱਤੇ ਮਰਦਾਂ ਅਤੇ ਔਰਤਾਂ ਦੀ ਸਭ ਤੋਂ ਵੱਡੀ ਲੋੜ ਕੀ ਹੈ? ਤੁਹਾਡੇ ਖਿਆਲ ਵਿੱਚ ਮਨੁੱਖਤਾ ਦੀ ਸਭ ਤੋਂ ਵੱਡੀ ਲੋੜ ਕੀ ਹੈ? ਇਸ ਸੰਸਾਰ ਵਿੱਚ ਔਖਾ ਜੀਵਨ ਬਹੁਤ ਔਖਾ ਹੈ। ਅਸੀਂ ਇੱਕ ਦੂਜੇ ਨਾਲ ਬੜੀਆਂ ਭਿਆਨਕ ਜਿਹੜੇ ਇੱਕ ਦੂਜੇ ਨਾਲ ਬੜੇ ਭਿਆਨਕ ਕੰਮ ਕਰਦੇ ਹਾਂ। ਸਾਡੇ ਕੋਲ ਇੱਕ ਮਨ ਆ ਜਿਹਦੇ ਰਾਹੀਂ ਅਸੀਂ ਇਹ ਭਿਆਨਕ ਵਿਚਾਰ ਸਾਡੇ ਦਿਲਾਂ ਦੇ ਵਿੱਚ ਆਉਂਦੇ ਹਨ, ਅਤੇ ਇਹ ਮੂੰਹ ਜਿਸ ਤੋਂ ਦੁੱਖਦਾਈ ਸ਼ਬਦ ਆਉਂਦੇ ਹਨ ਜਾਂ ਨਿਕਲਦੇ ਹਨ। ਜਿਉਂ ਜਿਉਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੱਲਦੇ ਹਾਂ, ਅਸੀਂ ਸਭ ਤੋਂ ਪਹਿਲਾਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਅਤੇ ਫਿਰ ਦੂਜਿਆਂ ਨਾਲ ਆਪਣੇ ਰਿਸ਼ਤੇ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਦੂਜਿਆਂ ਦੀ ਦੁਸ਼ਟਤਾ ਕਾਰਨ ਸਾਨੂੰ ਵੀ ਨੁਕਸਾਨ ਹੁੰਦਾ। ਲੋਕ ਹਰ ਸਮੇਂ ਲੋਕਾਂ ਨੂੰ ਦੁਖੀ ਕਰਦੇ ਹਨ, ਕਈ ਵਾਰ ਸਰੀਰਕ ਪਰ ਅਕਸਰ ਮਾਨਸਿਕ ਅਤੇ ਭਾਵਨਾਤਮਕ ਨੁਕਸਾਨ ਵੀ ਕਰਦੇ ਹਨ। ਸਾਡੀ ਸਭ ਤੋਂ ਵੱਡੀ ਲੋੜ ਮਰਦਾਂ ਅਤੇ ਔਰਤਾਂ ਨੂੰ ਹੁੰਦੀ ਹੈ, ਅਤੇ ਤੁਹਾਡੀ ਅਤੇ ਮੈਨੂੰ ਸਭ ਤੋਂ ਵੱਡੀ ਲੋੜ ਹੈ ਸਾਡੇ ਪਾਪ ਮਾਫ਼ ਕੀਤੇ ਜਾਣ। ਲੇਖਕ ਅਰਨੈਸਟ ਹੈਮਿੰਗਵੇ ਨੇ ਆਪਣੀ ਛੋਟੀ ਕਹਾਣੀ ਕੈਪੀਟਲ ਆਫ ਦਾ ਵਰਲਡ ਵਿੱਚ ਇੱਕ ਪਿਤਾ ਅਤੇ ਪੁੱਤਰ ਦੀ ਕਹਾਣੀ ਦੱਸੀ ਹੈ ਜੋ ਗੰਭੀਰ ਰੂਪ ਵਿੱਚ ਇੱਕ ਦੂਸਰੇ ਨਾਲ ਝਗੜ ਪਏ ਸਨ। ਪੁੱਤਰ ਭੱਜ ਗਿਆ ਅਤੇ ਪਿਤਾ ਉਸ ਨੂੰ ਲੱਭਣ ਲਈ ਤੁਰ ਪਿਆ। ਉਸਨੇ ਭਾਲ ਕੀਤੀ ਤਾਂ ਉਸਦਾ ਕੋਈ ਨਿਸ਼ਾਨ ਨਹੀਂ ਮਿਲਿਆ। ਅੰਤ ਵਿੱਚ ਉਸ ਨੂੰ ਲੱਭਣ ਲਈ ਇੱਕ ਆਖਰੀ ਬੇਚੈਨ ਕੋਸ਼ਿਸ਼ ਵਿੱਚ ਪਿਤਾ ਨੇ ਮੈਡ੍ਰਿਡ ਨਾਂ ਦੇ ਅਖ਼ਬਾਰ ਵਿੱਚ ਇੱਕ ਇਸ਼ਤਿਹਾਰ ਦਿੱਤਾ। ਇਸ਼ਤਿਹਾਰ ਵਿੱਚ ਲਿਖਿਆ, ਪਿਆਰੇ ਪੈਕੋਸ, ਸ਼ਨੀਵਾਰ ਨੂੰ ਦੁਪਹਿਰ ਨੂੰ ਹੋਟਲ ਮੋਂਟਾਨਾ ਦੇ ਸਾਹਮਣੇ ਮਿਲੋ। ਮੈਨੂੰ ਸਭ ਪਾਪ ਮਾਫ਼ ਕਰ ਦਿੱਤੇ ਜਾਂਦੇ ਹਨ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਤੇਰਾ ਪਿਤਾ। ਸ਼ਨੀਵਾਰ ਨੂੰ 800 ਲੜਕੇ, ਜਿਨ੍ਹਾਂ ਨੂੰ ਪੈਕਸ ਕਿਹਾ ਜਾਂਦਾ ਹੈ, ਆਪਣੇ ਪਿਤਾ ਤੋਂ ਮਾਫ਼ੀ ਅਤੇ ਪਿਆਰ ਅਤੇ ਸੁਲ੍ਹਾ ਦੀ ਭਾਲ ਵਿੱਚ ਉੱਥੇ ਦਿਖਾਈ ਦਿੱਤੇ। ਸਾਡੀ ਸਭ ਤੋਂ ਵੱਡੀ ਮਨੁੱਖੀ ਲੋੜ ਸਭ ਤੋਂ ਉੱਪਰ ਅਤੇ ਜਿਸ ਉੱਤੇ ਸਭ ਤੋਂ ਉੱਪਰ ਮਨੁੱਖੀ ਲੋੜ ਹੈ, ਉਹ ਹੈ ਪਾਪਾਂ ਦੀ ਮਾਫ਼ੀ। ਅਤੇ ਨਾ ਸਿਰਫ ਸਾਡੇ ਧਰਤੀ ਦੇ ਪਿਤਾਵਾਂ ਤੋਂ, ਸਗੋਂ ਸਾਡੇ ਸਵਰਗੀ ਪਿਤਾ ਤੋਂ। ਮਸ਼ਹੂਰ ਅਮਰੀਕੀ ਮਨੋਵਿਗਿਆਨਿਕ ਕਾਰਲ ਮੈਨਿੰਗਰ ਨੇ ਇੱਕ ਵਾਰ ਕਿਹਾ ਸੀ ਕਿ ਜੇ ਉਹ ਮਨੋਵਿਗਿਆਨਿਕ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਯਕੀਨ ਦਵਾ ਸਕਦਾ ਹੈ ਕਿ ਉਹਨਾਂ ਦੇ ਪਾਪ ਮਾਫ਼ ਹੋ ਗਏ ਹਨ, ਤਾਂ ਉਹਨਾਂ ਵਿੱਚੋਂ 75% ਅਗਲੇ ਦਿਨ ਜਿਹੜੇ ਆ ਉਹ ਬਾਹਰ ਨਿਕਲ ਜਾਣਗੇ। ਸਾਡੀ ਸਭ ਤੋਂ ਵੱਡੀ ਲੋੜ ਸਾਡੇ ਪਾਪਾਂ ਦੀ ਮਾਫ਼ੀ ਹੈ। ਜਦੋਂ ਅਸੀਂ ਮੱਤੀ ਦੀ ਖੁਸ਼ਖਬਰੀ ਦੇ ਅਗਲੇ ਭਾਗ ਵਿੱਚ ਵਾਪਸ ਆਉਂਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਯੇਸੂ ਰਾਜਾ ਕੋਲ ਪਾਪਾਂ ਨੂੰ ਮਾਫ਼ ਕਰਨ ਦੀ ਸ਼ਕਤੀ ਹੈ। ਹੁਣ ਜਿਵੇਂ ਕਿ ਅਸੀਂ ਮੱਤੀ ਦੀ ਖੁਸ਼ਖਬਰੀ ਦਾ ਅਧਿਐਨ ਕੀਤਾ ਹੈ, ਅਸੀਂ ਸਪਸ਼ਟ ਤੌਰ 'ਤੇ ਦੇਖਿਆ ਹੈ ਕਿ ਮੱਤੀ ਸਾਡੇ ਲਈ ਯੇਸੂ ਦੇ ਦੈਵੀ ਸ਼ਕਤੀ ਨੂੰ ਜਾਂ ਦੇਵਤਾ ਨੂੰ ਦਰਸਾਉਣ ਲਈ ਦੁਖੀ ਹੈ ਕਿ ਯੇਸੂ ਰਾਜਾ ਹੈ, ਕਿ ਯੇਸੂ ਅਸਲ ਵਿੱਚ ਸਰੀਰ ਵਿੱਚ ਪਰਮੇਸ਼ੁਰ ਹੈ। ਉਸਨੇ ਸਾਨੂੰ ਦਿਖਾਇਆ ਹੈ, ਰਾਜਾ ਯੇਸੂ ਇੱਕ ਸ਼ੂ 'ਤੇ ਬਿਮਾਰ ਕੋਹੜੀ ਨੂੰ ਠੀਕ ਕਰਕੇ ਅਤੇ ਸੂਬੇਦਾਰ ਦੇ ਨੌਕਰ ਨੂੰ ਇੱਕ ਸ਼ਬਦ ਵਿੱਚ ਚੰਗਾ ਕਰਨ ਦੁਆਰਾ ਅਤੇ ਕਈਆਂ ਨੂੰ ਚੰਗਾ ਕਰਨ ਦੁਆਰਾ ਬਿਮਾਰੀਆਂ ਉੱਤੇ ਤਾਕਤ ਰੱਖਦਾ ਹੈ। ਅਤੇ ਇਸ ਦੁਆਰਾ ਅਸੀਂ ਦੇਖਿਆ ਹੈ ਕਿ ਯਸ਼ਾਇਆ ਦੀ ਭਵਿੱਖਬਾਣੀ ਪੂਰੀ ਹੋਈ ਸੀ, ਉਸਨੇ ਸਾਡੀਆਂ ਬਿਮਾਰੀਆਂ ਲੈ ਲਈਆਂ ਅਤੇ ਸਾਡੀਆਂ ਬਿਮਾਰੀਆਂ ਨੂੰ ਝੱਲਿਆ। ਯਸ਼ਾਇਆ ਉਹਦਾ 8:17 ਵਿੱਚ ਅਸੀਂ ਇਸ ਨੂੰ ਦੇਖ ਸਕਦੇ ਹਾਂ। ਉਸਨੇ ਸਾਨੂੰ ਦਿਖਾਇਆ ਰਾਜਾ ਯੇਸੂ ਦੀ ਕੁਦਰਤੀ ਸੰਸਾਰ ਉੱਤੇ ਸ਼ਕਤੀ। ਚੇਲਿਆਂ ਨੂੰ ਆਪਣੀ ਜਾਨ ਦਾ ਡਰ ਸੀ ਜਦੋਂ ਇੱਕ ਵੱਡਾ ਤੂਫਾਨ ਉਹਨਾਂ ਉੱਤੇ ਟੁੱਟ ਗਿਆ ਅਤੇ ਜਦੋਂ ਉਹ ਝੀਲ ਦੇ ਵਿੱਚ ਸਨ, ਉਹਨਾਂ ਨੇ ਯੇਸੂ ਨੂੰ ਪੁਕਾਰਿਆ। ਯੇਸੂ ਨੇ ਉੱਠ ਕੇ ਹਵਾ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਉਹ ਸ਼ਾਂਤ ਹੋ ਗਏ। ਇਸ ਯੇਸੂ ਕੋਲ ਕੁਦਰਤੀ ਬ੍ਰਹਿਮੰਡ ਉੱਤੇ ਸ਼ਕਤੀ ਹੈ, ਅਤੇ ਚੇਲੇ ਇਹ ਕਹਿ ਕੇ ਛੱਡ ਗਏ, ਇੱਕ ਇਹੋ ਜਿਹਾ ਮਨੁੱਖ ਹੈ ਜੋ ਹਵਾ ਅਤੇ ਸਮੁੰਦਰ ਵੀ ਉਸਦਾ ਹੁਕਮ ਮੰਨਦੇ ਹਨ। ਫਿਰ ਅਸੀਂ ਦੇਖਿਆ ਰਾਜਾ ਯੇਸੂ ਦੀ ਅਲੌਕਿਕ ਉੱਤੇ ਸ਼ਕਤੀ। ਮੱਤੀ ਸਾਨੂੰ ਦੱਸਦਾ ਹੈ ਕਿ ਕਿਵੇਂ ਯੇਸੂ ਦਾ ਇਹਨਾਂ ਦੋ ਆਦਮੀਆਂ ਦੁਆਰਾ ਸਾਹਮਣਾ ਕੀਤਾ ਗਿਆ ਸੀ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ। ਇਸ ਹੱਦ ਤੱਕ ਕਿ ਉਹਨਾਂ ਦੀਆਂ ਅੰਦਰੂਨੀ ਜ਼ਿੰਦਗੀਆਂ ਭੂਤਾਂ ਦੁਆਰਾ ਤਬਾਹ ਕਰ ਦਿੱਤੀਆਂ ਗਈਆਂ ਸਨ। ਜਦੋਂ ਯਿਸੂ ਦਾ ਸਾਹਮਣਾ ਕੀਤਾ ਗਿਆ ਤਾਂ ਭੂਤਾਂ ਨੂੰ ਪਤਾ ਸੀ ਕਿ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਅਤੇ ਇੱਕ ਸ਼ਬਦ ਜਾਓ ਯਿਸੂ ਨੇ ਮਨੁੱਖਾਂ ਵਿੱਚ ਭੂਤਾਂ ਨੂੰ ਕੱਢ ਦਿੱਤਾ। ਜਦੋਂ ਸਾਰੇ ਕਸਬੇ ਨੇ ਦੇਖਿਆ ਕਿ ਕੀ ਹੋਇਆ ਹੈ ਤਾਂ ਉਹ ਘਬਰਾ ਗਏ ਅਤੇ ਉਸਨੇ ਅਤੇ ਉਹਨਾਂ ਨੇ ਉਸਨੂੰ ਉੱਥੋਂ ਜਾਣ ਲਈ ਬੇਨਤੀ ਕੀਤੀ। ਇਸ ਲਈ ਮੱਤੀ ਸਾਨੂੰ ਇੱਥੇ ਇੱਕ ਤਰੱਕੀ ਦੇ ਕ੍ਰਮ ਵਿੱਚ ਚੀਜ਼ਾਂ ਪੇਸ਼ ਕਰ ਰਿਹਾ। ਇੱਕ ਕੋੜੀ ਨੂੰ ਸ਼ੂ ਅਤੇ ਚੰਗਾ ਕਰਨ ਤੋਂ ਲੈ ਕੇ ਇੱਕ ਸ਼ਬਦ ਅਤੇ ਇੱਕ ਸੇਵਕ ਨੂੰ ਚੰਗਾ ਕਰਨ ਤੱਕ, ਤੂਫਾਨ ਨੂੰ ਸ਼ਾਂਤ ਅਤੇ ਭੂਤਾਂ ਨੂੰ ਕੱਢਣ ਤੱਕ, ਇਹ ਸਭ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਫਿਰ ਵੀ ਇਹ ਮਨੁੱਖਤਾ ਦੀ ਸਭ ਤੋਂ ਵੱਡੀ ਜ਼ਰੂਰਤ ਨਾਲ ਨਹੀਂ ਨਜਿੱਠਦਾ। ਪਰ ਅਧਿਆਏ 9 ਵਿੱਚ ਮੱਤੀ ਮੁੜ ਕੇ ਸਾਨੂੰ ਦਿਖਾਉਂਦਾ ਹੈ ਕਿ ਰਾਜਾ ਯਿਸੂ ਕੋਲ ਪਾਪ ਮਾਫ਼ ਕਰਨ ਦੀ ਸ਼ਕਤੀ ਹੈ। ਇਸ ਰਾਜੇ ਕੋਲ ਲੋਕਾਂ ਨੂੰ ਉਹ ਦੇਣ ਦੀ ਸ਼ਕਤੀ ਹੈ ਜੋ ਉਹਨਾਂ ਨੂੰ ਕਿਸੇ ਵੀ ਚੀਜ਼ ਨਾਲੋਂ ਵੱਧ ਚਾਹੀਦੀ ਹੈ। ਰਾਜੇ ਕੋਲ ਸਾਡੀ ਸਭ ਤੋਂ ਡੂੰਘੀ ਅਧਿਆਤਮਿਕ ਲੋੜ ਨੂੰ ਪੂਰਾ ਕਰਨ ਦੀ ਸ਼ਕਤੀ ਹੈ, ਉਹ ਹੈ ਮੁਆਫ਼ੀ। ਇਸ ਲਈ ਮੈਂ ਤੁਹਾਡੀ ਜ਼ਿੰਦਗੀ ਨੂੰ ਉਸ ਤੋਂ ਵੱਧ ਨਹੀਂ ਜਾਣਦਾ ਜਿੰਨਾ ਤੁਸੀਂ ਮੇਰੇ ਬਾਰੇ ਜਾਣਦੇ ਆ। ਸਾਡੇ ਵਿੱਚੋਂ ਕੋਈ ਵੀ ਇੱਕ ਦੂਜੇ ਦੇ ਦਿਲ ਨੂੰ ਨਹੀਂ ਦੇਖ ਸਕਦਾ, ਪਰ ਜੇ ਤੁਸੀਂ ਪਾਪ ਦਾ ਭਾਰੀ ਬੋਝ ਲੈ ਰਹੇ ਹੋ, ਜੇ ਤੁਸੀਂ ਉਸ ਬੁਰਾਈ ਦੇ ਨਾਲ ਬੁਰਾਈ ਦੇ ਭਾਰ ਨਾਲ ਚੱਲ ਰਹੇ ਹੋ ਜੋ ਤੁਸੀਂ ਕੀਤੀ ਹੈ, ਤਾਂ ਤੁਹਾਡੇ ਨਾਲ ਕੀਤੀ ਗਈ ਬੁਰਾਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਸੁਣੋ, ਕਿਉਂਕਿ ਅੱਜ ਦੇ ਹਵਾਲੇ ਵਿੱਚ ਤੁਹਾਨੂੰ ਅਸਲ ਉਮੀਦ ਮਿਲੇਗੀ, ਤੁਹਾਨੂੰ ਮਾਫ਼ੀ ਦਾ ਸਰੋਤ ਮਿਲੇਗਾ। ਸਿਰਫ਼ ਉਹੀ ਜੋ ਤੁਹਾਡੀ ਮਦਦ ਕਰ ਸਕਦਾ ਹੈ, ਸਿਰਫ਼ ਉਹੀ ਹੈ ਜੋ ਤੁਹਾਡਾ ਬੋਝ ਚੁੱਕ ਸਕਦਾ ਹੈ ਅਤੇ ਤੁਹਾਨੂੰ ਆਜ਼ਾਦ ਕਰ ਸਕਦਾ ਹੈ। ਇਸ ਲਈ ਆਓ ਇਸ ਪਾ ਹਵਾਲੇ 'ਤੇ ਨਜ਼ਰ ਮਾਰੀਏ। ਇਹ ਘਟਨਾ 3 ਅੰਜੀਲਾਂ ਦੁਆਰਾ ਦਰਜ ਕੀਤੀ ਗਈ ਹੈ। ਅਸੀਂ ਇਸ ਨੂੰ ਇੱਥੇ ਮੱਤੀ 9 ਬਾਪ ਅਤੇ ਮਰਕੁਸ 2 ਬਾਪ ਦੀ 1 ਤੋਂ ਲੈ ਕੇ 12 ਅਤੇ ਲੂਕਾ 5 ਬਾਪ ਦੀ 17 ਤੋਂ 26 ਵਿੱਚ ਅਸੀਂ ਇਸ ਨੂੰ ਦੇਖ ਸਕਦੇ ਹਾਂ। ਮਰਕੁਸ ਅਤੇ ਲੂਕਾ ਦੋਵੇਂ ਕਾਫ਼ੀ ਜ਼ਿਆਦਾ ਵੇਰਵੇ ਦਿੰਦੇ ਹਨ ਅਤੇ ਮੱਤੀ ਸਭ ਤੋਂ ਸੰਖੇਪ ਬਿਰਤਾਂਤ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਮੱਤੀ ਨੇ ਆਪਣੀ ਸਮੱਗਰੀ ਨੂੰ ਕ੍ਰਮਵਾਰ ਦੀ ਬਜਾਏ ਥਮੈਟਿਕ ਤੌਰ 'ਤੇ ਵਿਵਸਥਿਤ ਕੀਤਾ ਹੈ। ਤੁਸੀਂ ਇਸ ਨੂੰ ਉਸ ਹਵਾਲੇ ਦੇ ਨਿਰਮਾਣ ਦੇ ਨਾਲ ਦੇਖ ਸਕਦੇ ਹੋ ਜੋ ਮੈਂ ਤੁਹਾਨੂੰ ਹੁਣੇ ਦਿਖਾਇਆ ਕਿ ਉਹ ਇੱਕ ਸ਼ੂ ਅਤੇ ਇੱਕ ਕੋੜੀ ਨੂੰ ਚੰਗਾ ਕਰਦਾ, ਇੱਕ ਸ਼ਬਦ ਅਤੇ ਇੱਕ ਸੇਵਕ ਦੀ ਆਵਾਜ਼ ਨਾਲ ਇੱਕ ਤੂਫਾਨ ਨੂੰ ਸਥਿਰ ਕਰਦਾ ਹੈ, ਇੱਕ ਸ਼ਬਦ ਨਾਲ ਭੂਤਾਂ ਨੂੰ ਬਾਹਰ ਕੱਢਦਾ ਹੈ। ਮੱਤੀ ਸਾਨੂੰ ਇਹ ਦਿਖਾਉਣ ਲਈ ਆਪਣੀ ਸਮੱਗਰੀ ਦਾ ਪ੍ਰਬੰਧ ਕਰ ਰਿਹਾ ਹੈ ਕਿ ਯਿਸੂ ਕੌਣ ਹੈ। ਇਸ ਲਈ ਮਰਕੁਸ ਅਤੇ ਲੂਕਾ ਦੀ ਘਟਨਾ ਸੰਭਵ ਤੌਰ 'ਤੇ ਸਹੀ ਸਮਾਂ ਸੀਮਾ ਵਿੱਚ ਹੈ ਜਿੱਥੋਂ ਤੱਕ ਕਾਲ ਕ੍ਰਮ ਦਾ ਸੰਬੰਧ ਹੈ, ਪਰ ਮੱਤੀ ਨੇ ਇਸ ਨੂੰ ਬਾਅਦ ਵਿੱਚ ਕਿਤਾਬ ਦੇ ਥਿਮੈਟਿਕ ਉਦੇਸ਼ ਦੀ ਪੂਰਤੀ ਕਰਨ ਲਈ ਇਹ ਦਰਸਾਉਣ ਲਈ ਰੱਖਿਆ ਹੈ ਕਿ ਯਿਸੂ ਰਾਜਾ ਸੱਚਾ ਰਾਜਾ ਹੈ। ਅੱਜ ਸਵੇਰੇ ਜਦੋਂ ਅਸੀਂ ਯਿਸੂ ਦੇ ਇਸ ਚਮਤਕਾਰ ਦੀ ਜਾਂਚ ਕਰਦੇ ਹਾਂ ਤਾਂ ਅਸੀਂ ਦੇਖਣ ਜਾ ਰਹੇ ਹਾਂ, ਪਹਿਲੀ ਗੱਲ ਦੋਸਤਾਂ ਦਾ ਵਿਸ਼ਵਾਸ, ਦੂਜਾ ਯਿਸੂ ਦੀ ਮਾਫ਼ੀ, ਤੀਜਾ ਧਰਮ ਦਾ ਕਹਿਰ, ਚੌਥਾ ਪੈਰੋਕਾਰਾਂ ਦਾ ਡਰ। ਅਸੀਂ ਦੁਬਾਰਾ ਪਤਾ ਲਗਾਵਾਂਗੇ ਕਿ ਜੋ ਮਾਇੰਡੇ ਰੱਖਦਾ ਹੈ ਉਹ ਹੈ ਪਾਪਾਂ ਦੀ ਮਾਫ਼ੀ। ਇਸ ਲਈ ਸਭ ਤੋਂ ਪਹਿਲਾਂ ਗੱਲ ਜਿਹੜੀ ਕਰਦੇ ਸੀ ਉਹ ਹੈ ਦੋਸਤਾਂ ਦਾ ਵਿਸ਼ਵਾਸ। ਲਿਖਤੀ ਰੂਪ ਵਿੱਚ ਮੱਤੀ ਦਾ ਉਦੇਸ਼ ਯਿਸੂ ਦੇ ਦੈਵੀ ਰੂਪ ਵੱਲ ਇਸ਼ਾਰਾ ਕਰਨ ਲਈ ਇਹਨਾਂ ਚਮਤਕਾਰਾਂ ਦੀ ਵਰਤੋਂ ਕਰਨਾ ਹੈ। ਯਿਸੂ ਦਾ ਰਾਜ ਉਹ ਚਮਤਕਾਰਾਂ ਦੇ ਆਲੇ ਦੁਆਲੇ ਦੇ ਵੇਰਵਿਆਂ ਬਾਰੇ ਇੰਨਾ ਚਿੰਤਿਤ ਨਹੀਂ ਸੀ। ਇਸ ਲਈ ਜਦੋਂ ਮੱਤੀ ਸਿਰਫ ਕਹਿੰਦਾ ਹੈ ਵੇਖੋ ਕੁਝ ਲੋਕ ਉਸ ਕੋਲ ਅੰਦਰੰਗੀ ਲਿਆਏ ਸਨ, ਮਰਕੁਸ ਹੋਰ ਸਮਾਂ ਲੈਂਦਾ ਹੈ, ਸਾਨੂੰ ਦੱਸਦਾ ਹੈ ਕਿ ਯਿਸੂ ਇੱਕ ਘਰ ਵਿੱਚ ਸੀ ਅਤੇ ਉਹ ਭਰਿਆ ਹੋਇਆ ਸੀ ਅਤੇ 4 ਆਦਮੀ ਅੰਦਰੰਗੀ ਨੂੰ ਉਸ ਕੋਲ ਲਿਆਏ ਸਨ। ਇਸ ਲਈ ਐਪੀਸੋਡ ਦੇ ਸ਼ੁਰੂ ਵਿੱਚ ਸਾਨੂੰ ਇੱਕ ਆਦਮੀ ਬਾਰੇ ਦੱਸਿਆ ਗਿਆ ਜਿਸ ਨੂੰ ਬਹੁਤ ਗੰਭੀਰ ਅਪਾਹਜਤਾ ਸੀ, ਉਹ ਖੜ੍ਹਨ ਜਾਂ ਤੁਰਨ ਦੇ ਯੋਗ ਨਹੀਂ ਸੀ, ਉਸ ਕੋਲ ਕਿਤੇ ਵੀ ਜਾਣ ਦਾ ਕੋਈ ਰਸਤਾ ਨਹੀਂ ਸੀ। ਪਰ ਫਿਰ ਅਸੀਂ ਪੜ੍ਹਦੇ ਹਾਂ ਕਿ ਇਹ ਲੋਕ ਮਰਕੁਸ ਦੇ ਵਿੱਚ 4 ਆਦਮੀ ਉਸਨੂੰ ਯਿਸੂ ਕੋਲ ਲਿਆਏ। ਜਦੋਂ ਉਹ ਉਸ ਘਰ ਪਹੁੰਚੇ ਜਿੱਥੇ ਯਿਸੂ ਸੀ, ਮਰਕੁਸ ਨੇ ਸਾਨੂੰ ਦੱਸਿਆ ਕਿ ਲੂਕਾ ਨੇ ਵੀ ਇਸ ਗੱਲ ਦੇ ਉੱਤੇ ਸਹਿਮਤੀ ਦਿੱਤੀ ਕਿ ਉੱਥੇ ਕੋਈ ਰਸਤਾ ਨਹੀਂ ਸੀ, ਉਹ ਪੂਰਾ ਘਰ ਭਰਿਆ ਹੋਇਆ ਸੀ ਲੋਕਾਂ ਦੇ ਨਾਲ ਅਤੇ ਉਹ ਆਪਣੇ ਦੋਸਤ ਨੂੰ ਅੰਦਰ ਨਹੀਂ ਲੈ ਜਾ ਸਕੇ। ਇਸ ਲਈ ਉਹ ਪੌੜੀਆਂ ਚੜ੍ਹ ਕੇ ਛੱਤ 'ਤੇ ਚੜ੍ਹ ਗਿਆ ਅਤੇ ਛੱਤ ਦੇ ਢੱਕਣ ਨੂੰ ਹਟਾਉਣ ਲੱਗੇ ਤਾਂ ਜੋ ਉਹ ਅਪਾਹਜ ਆਦਮੀ ਨੂੰ ਯਿਸੂ ਦੇ ਸਾਹਮਣੇ ਹੇਠਾਂ ਉਤਾਰ ਸਕਣ। ਮੈਨੂੰ ਯਕੀਨ ਹੈ ਕਿ ਹੇਠਾਂ ਇੱਕ ਬਹੁਤ ਹੈਰਾਨਜਨਕ ਗੱਲ ਹੋਈ ਹੋਵੇਗੀ, ਕਿਉਂਕਿ ਛੱਤ ਦੇ ਉੱਪਰਲੇ ਹਿੱਸੇ ਨੂੰ ਹੁਣ ਕੀ ਹੈ ਉਹ ਹਟਾ ਰਹੇ ਸੀ। ਸਾਰੇ ਥੱਲੇ ਹੈਰਾਨ ਹੋਏ ਹੋਣਗੇ। ਭਾਵੇਂ ਅਸੀਂ ਮਰਕੁਸ ਅਤੇ ਲੂਕਾ ਦੁਆਰਾ ਪ੍ਰਦਾਨ ਕੀਤੇ ਪ੍ਰਭਾਵਸ਼ਾਲੀ ਵੇਰਵਿਆਂ 'ਤੇ ਨਜ਼ਰ ਮਾਰੀਏ ਜਾਂ ਮੱਤੀ ਦੁਆਰਾ ਪ੍ਰਦਾਨ ਕੀਤੇ ਗਏ ਨੰਗੇ ਤੱਥਾਂ 'ਤੇ ਨਜ਼ਰ ਮਾਰੀਏ, ਕੁਝ ਲੋਕ ਇਸ ਕੋਲ ਇੱਕ ਅਧਰੰਗੀ ਨੂੰ ਲਿਆਏ, ਇੱਕ ਮੰਜੇ 'ਤੇ ਪਏ ਹੋਏ ਨੂੰ। ਅਸੀਂ ਇਹਨਾਂ ਦੋਸਤਾਂ ਬਾਰੇ ਬਹੁਤ ਘੱਟ ਸਿੱਖਦੇ ਹਾਂ ਕਿ ਇਹ ਲੋਕ ਇਹਨਾਂ ਦੋਸਤਾਂ ਨੂੰ ਆਪਣੇ ਦੋਸਤ ਲਈ ਸੱਚੀ ਅਤੇ ਡੂੰਘੀ ਹਮਦਰਦੀ ਸੀ, ਜੋ ਇੱਕ ਲੋੜਵੰਦ ਸੀ। ਅਸੀਂ ਮਰਕੁਸ ਅਤੇ ਲੂਕਾ ਤੋਂ ਸਿੱਖਦੇ ਹਾਂ ਕਿ ਇਹ ਦੋਸਤ ਆਪਣੇ ਰਸਤੇ ਤੋਂ ਬਾਹਰ ਜਾ ਕੇ ਆਪਣੇ ਦੋਸਤ ਲਈ ਆਪਣੇ ਆਪ ਨੂੰ ਮਿਹਨਤ ਕਰਨ ਲਈ ਤਿਆਰ ਸਨ। ਅਸੀਂ ਸਿੱਖਦੇ ਹਾਂ ਕਿ ਉਹ ਵਿਸ਼ਵਾਸ ਕਰਦੇ ਸਨ ਕਿ ਇਹ ਅਪਾਹਜ ਵਿਅਕਤੀ ਨੂੰ ਯਿਸੂ ਕੋਲ ਲਿਆਉਣ ਨਾਲ ਫਰਕ ਪੈ ਸਕਦਾ ਹੈ। ਮੱਤੀ 9:2 ਸਾਨੂੰ ਅਦਭੁਤ ਅਤੇ ਕਮਾਲ ਦੀ ਗੱਲ ਦੱਸਦਾ ਹੈ, ਅਤੇ ਜਦੋਂ ਯਿਸੂ ਨੇ ਉਹਨਾਂ ਦੇ ਵਿਸ਼ਵਾਸ ਨੂੰ ਦੇਖਿਆ ਤਾਂ ਉਸਨੇ ਅਧਰੰਗੀ ਨੂੰ ਕਿਹਾ, ਮੇਰੇ ਪੁੱਤਰ ਤੂੰ ਸਮਝ ਲੈ, ਤੇਰੇ ਪਾਪ ਮਾਫ਼ ਹੋ ਗਏ ਹਨ। ਯਿਸੂ ਦੀ ਕਾਰਵਾਈ ਵਿਸ਼ਵਾਸ ਦੇ ਜਵਾਬ ਵਿੱਚ ਸੀ। ਹਾਂ, ਅਧਰੰਗੀ ਆਦਮੀ ਦੀ ਨੇਚਾ, ਪਰ ਉਹਨਾਂ ਲੋਕਾਂ ਦਾ ਵਿਸ਼ਵਾਸ ਵੀ ਜਿਨ੍ਹਾਂ ਨੇ ਉਸ ਆਦਮੀ ਨੂੰ ਯਿਸੂ ਕੋਲ ਲਿਆਉਣ ਲਈ ਆਪਣੀ ਸ਼ਕਤੀ ਵਿੱਚ ਸਭ ਆਪਣੀ ਪਹੁੰਚ ਵਿੱਚ ਸਭ ਕੁਛ ਕੀਤਾ। ਯਿਸੂ ਨੇ ਉਹਨਾਂ ਦੇ ਵਿਸ਼ਵਾਸ ਨੂੰ ਦੇਖਿਆ ਅਤੇ ਜਵਾਬ ਦਿੱਤਾ, ਇਹ ਲੋਕ ਸੱਚਮੁੱਚ ਵਿਸ਼ਵਾਸ ਕਰਦੇ ਸਨ ਕਿ ਉਹਨਾਂ ਦੇ ਦੋਸਤ ਦੀ ਜ਼ਿੰਦਗੀ ਵੀ ਤਬਦੀਲੀ ਲਿਆ ਸਕਦਾ ਹੈ, ਅਤੇ ਇਸ ਲਈ ਉਹ ਉਸ ਨੂੰ ਯਿਸੂ ਕੋਲ ਲੈ ਆਏ। ਉਹ ਇਹੋ ਜਿਹੇ ਦੋਸਤ ਹੋਣੇ ਚਾਹੀਦੇ ਆ, ਇਹੋ ਜਿਹੇ ਮਿੱਤਰ ਬਣੋ ਕਿ ਤੁਹਾਡੇ ਅਤੇ ਮੇਰੇ ਦੋਸਤ ਹਨ ਜਿਨ੍ਹਾਂ ਨੂੰ ਯਿਸੂ ਦੀ ਡੂੰਘੀ ਲੋੜ ਹੈ। ਅਸੀਂ ਉਹਨਾਂ ਨੂੰ ਯਿਸੂ ਕੋਲ ਪਹੁੰਚਾਉਣ ਲਈ ਕਿੰਨੀ ਕੁ ਦੂਰ ਤੱਕ ਜਾਣ ਲਈ ਤਿਆਰ ਹਾਂ, ਜਾਂ ਕਿਹੜੀ ਲੰਬਾਈ ਤੱਕ ਅਸੀਂ ਜਾ ਸਕਦੇ ਹਾਂ? ਉਹਨਾਂ ਨੂੰ ਯਿਸੂ ਕੋਲ ਲਿਆਉਣ ਲਈ ਅਸੀਂ ਕੀ ਯਤਨ ਕਰ ਸਕਦੇ ਹਾਂ? ਇਹਨਾਂ ਦੋਸਤਾਂ ਨੇ ਦ੍ਰਿੜ ਯਤਨ ਅਤੇ ਪ੍ਰੇਰਿਤ ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਆਪਣਾ ਸਮਾਂ ਛੱਡ ਦਿੱਤਾ ਅਤੇ ਉਸ ਨੂੰ ਚੁੱਕਣ ਲਈ ਆਪਣੀ ਤਾਕਤ ਲਗਾ ਦਿੱਤੀ, ਪਰ ਜਦੋਂ ਉਸ ਨੂੰ ਲਿਆਏ ਉਸ ਨੂੰ ਆਪਣੇ ਦਿਲਾਂ ਵਿੱਚ ਵਿਸ਼ਵਾਸ ਨਾਲ ਲਿਆਏ ਕਿ ਯਿਸੂ ਇਸ ਨੂੰ ਠੀਕ ਕਰ ਸਕਦਾ ਹੈ। ਸਾਨੂੰ ਯਿਸੂ ਕੋਲ ਕਿਹੜੇ ਦੋਸਤ ਲਿਆਉਣ ਦੀ ਲੋੜ ਹੈ? ਇਸ ਸਮੇਂ ਤੁਹਾਡੀਆਂ ਅੱਖਾਂ ਵਿੱਚ ਤੁਹਾਡੇ ਉਸ ਦੋਸਤ ਬਾਰੇ ਸੋਚੋ ਅਤੇ ਯਿਸੂ ਦੀ ਕਿ ਜਿਸ ਨੂੰ ਯਿਸੂ ਦੀ ਲੋੜ ਹੈ ਉਸ ਨੂੰ ਯਿਸੂ ਵੱਲ ਆਪਣੇ ਮਨ ਦੀ ਅੱਖ ਨਾਲ ਚੁੱਕੋ। ਹੁਣ ਜਾਓ ਅਤੇ ਉਹਨਾਂ ਦੋਸਤਾਂ ਨੂੰ ਯਿਸੂ ਕੋਲ ਲਿਆਓ। ਦੋਸਤਾਂ ਦਾ ਵਿਸ਼ਵਾਸ। ਹੁਣ ਦੂਜਾ, ਯਿਸੂ ਦੀ ਮਾਫ਼ੀ। ਯਿਸੂ ਨੇ ਅਧਰੰਗੀ ਨੂੰ ਕਿਹਾ, ਮੇਰੇ ਪੁੱਤਰ ਹੌਂਸਲਾ ਰੱਖ, ਤੇਰੇ ਪਾਪ ਮਾਫ਼ ਕੀਤੇ ਗਏ ਹਨ। ਮੈਂ ਹੈਰਾਨ ਹਾਂ ਕਿ ਯਿਸੂ ਨੇ ਉਸਦੇ ਪਾਪਾਂ 'ਤੇ ਧਿਆਨ ਦਿੱਤਾ, ਕਿਉਂਕਿ ਜਦੋਂ ਉਹ ਚਟਾਈ 'ਤੇ ਲੇਟਿਆ ਹੋਇਆ ਸੀ, ਕਿਉਂਕਿ ਉਹ ਤਾਂ ਤੁਰ ਵੀ ਨਹੀਂ ਸੀ ਸਕਦਾ। ਯਿਸੂ ਨੇ ਉਸ ਆਦਮੀ ਦੇ ਪਾਪ ਉੱਤੇ ਧਿਆਨ ਕਿਉਂ ਦਿੱਤਾ ਜਦੋਂ ਉਹ ਆਪਣੀਆਂ ਸਾਰੀਆਂ ਸਰੀਰਕ ਲੋੜਾਂ ਵਿੱਚ ਇੰਨਾ ਤਰਸਯੋਗ ਸੀ? ਜੇ ਇਸ ਅਪਾਹਜ ਆਦਮੀ ਨੇ ਕਦੇ ਵੀ ਇੱਕ ਸ਼ਬਦ ਨਹੀਂ ਬੋਲਿਆ ਤਾਂ ਉਸ ਨੂੰ ਕਿਵੇਂ ਪਤਾ ਲੱਗਾ ਕਿ ਉਸਦਾ ਪਾਪ ਉਸਦੀ ਅਸਲ ਸਮੱਸਿਆ ਸੀ? ਖੈਰ, ਕੁਝ ਆਇਤਾਂ ਬਾਅਦ ਵਿੱਚ ਵੀ ਆਇਤ 4 ਅਸੀਂ ਜਿਹੜੀ ਗ੍ਰੰਥੀਆਂ ਸਾਨੂੰ ਸੰਦਰਭ ਵਿੱਚ ਉਹਨਾਂ ਦੇ ਵਿਚਾਰਾਂ ਨੂੰ ਜਾਣਨਾ ਸ਼ਬਦ ਜਿਹੜੇ ਉਹ ਬਾਅਦ 'ਚ ਪੜ੍ਹਾਂਗੇ। ਖੈਰ, ਯਿਸੂ ਜਾਣਦਾ ਸੀ ਕਿ ਪਾਪ ਅਸਲ ਸਮੱਸਿਆ ਸੀ, ਕਿਉਂਕਿ ਉਹ ਉਸ ਆਦਮੀ ਦੇ ਦਿਲ ਨੂੰ ਜਾਣਦਾ ਸੀ ਜੋ ਉਸਦੇ ਸਾਹਮਣੇ ਪਿਆ ਜਾਂ ਲੇਟਿਆ ਹੋਇਆ ਸੀ। ਇਹ ਤੱਥ ਕਿ ਆਦਮੀ ਅਪਾਹਜ ਸੀ ਅਤੇ ਉਸ ਕੋਲ ਸਰੀਰਕ ਲੋੜਾਂ ਸਨ, ਇਸ ਤੱਥ ਦੀ ਤੁਲਨਾ ਵਿੱਚ ਇੱਕ ਪਾਸੇ ਦਾ ਮੁੱਦਾ ਸੀ। ਜਦੋਂ ਉਹ ਵਿਅਕਤੀ ਇੱਕ ਪਾਪੀ ਸੀ, ਜਾਣਦਾ ਸੀ ਕਿ ਉਹ ਅਜਿਹਾ ਸੀ ਅਤੇ ਇਸ ਬਾਰੇ ਕੁਝ ਕਰਨਾ ਚਾਹੁੰਦਾ ਸੀ। ਪਾਪ ਮਨੁੱਖ ਦੀ ਵੱਡੀ ਸਮੱਸਿਆ ਸੀ, ਇਹ ਉਸ ਦੀ ਸਦੀਵੀ ਹੋਂਦ ਦੀ ਸਮੱਸਿਆ ਸੀ। ਜਦੋਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਲੋਕਾਂ ਨੂੰ ਮਿਲਦੇ ਹਾਂ ਤਾਂ ਅਕਸਰ ਅਸੀਂ ਉਹਨਾਂ ਦੇ ਜੀਵਨ ਵਿੱਚ ਸਮੱਸਿਆਵਾਂ ਨੂੰ ਸਮਝਣ ਵਿੱਚ ਗਲਤੀ ਕਰ ਬੈਠਦੇ ਹਾਂ। ਅਸੀਂ ਸਮਝਦੇ ਹਾਂ ਕਿ ਉਹ ਤਾਂ ਹਮੇਸ਼ਾ ਚੀਜ਼ਾਂ ਦੀ ਉਹਨੂੰ ਲੋੜ ਪਈ ਰਹਿੰਦੀ ਹੈ, ਜਾਂ ਉਹਨੂੰ ਜਿਹੜੀਆਂ ਬਹੁਤ ਅਸਲ ਸਿਹਤ ਦੀਆਂ ਸਮੱਸਿਆਵਾਂ ਹਨ। ਤੀਸਰਾ, ਕਿ
ਉਹ ਤਾਂ ਬਹੁਤ ਸ਼ਰਾਬੀ ਆ, ਉਹ ਉਹਦੀ ਜ਼ਿੰਦਗੀ ਬੜੀ ਔਖੀ ਆ। ਜਸ 101 ਜਿਹੜੇ ਹੋਰ ਅਸੀਂ ਆਪਣੇ ਢੰਗ ਜਿਹੜੇ ਲਗਾਉਂਦੇ ਹਾਂ ਸਮੱਸਿਆਵਾਂ ਨੂੰ ਸਮਝਣ ਵਿੱਚ, ਪਰ ਉਹ ਸਾਰੇ ਅਸਲ ਵਿੱਚ ਗਲਤ ਹਨ। ਪਰਮਾਤਮਾ ਅੱਗੇ ਮਰਦਾਂ ਅਤੇ ਔਰਤਾਂ ਦੀ ਮੁੱਢਲੀ ਸਮੱਸਿਆ ਇਹ ਹੈ ਕਿ ਉਹ ਪਾਪੀ ਹਨ ਅਤੇ ਉਹਨਾਂ ਨੂੰ ਇੱਕ ਪਵਿੱਤਰ ਆਤਮਾ ਤੋਂ ਮਾਫ਼ੀ ਦੀ ਲੋੜ ਹੈ। ਸਾਡੀ ਮੂਲ ਸਮੱਸਿਆ ਇਹ ਹੈ ਕਿ ਅਸੀਂ ਪਾਪੀ ਹਾਂ ਅਤੇ ਸਾਨੂੰ ਆਪਣੇ ਪਵਿੱਤਰ ਪਰਮੇਸ਼ਰ ਤੋਂ ਮਾਫ਼ੀ ਦੀ ਲੋੜ ਹੈ, ਅਤੇ ਪਾਪ ਕਿਸੇ ਵੀ ਮੁਸ਼ਕਲ ਜਾਂ ਅਪਾਹਿਤਾਂ ਨਾਲੋਂ ਕਿਤੇ ਵੱਧ ਖਤਰਨਾਕ ਹੈ, ਕਿਉਂਕਿ ਪਾਪ ਮਰਦਾਂ ਅਤੇ ਔਰਤਾਂ ਨੂੰ ਸਦਾ ਲਈ ਨਰਕ ਵਿੱਚ ਸੁੱਟ ਦਿੰਦਾ ਹੈ। ਹੁਣ ਇਹ ਉਨਾ ਹੀ ਗੰਭੀਰ ਹੈ ਜਿੰਨਾ ਕਿ ਅਸੀਂ ਇਹਨੂੰ ਦੇਖਦੇ ਹਾਂ। ਪਰ ਜੇ ਤੁਸੀਂ ਨਿਊਜ਼ ਨਾਈਟ ਜਾਂ ਪੈਨੋਰਾਮਾ ਜਾਂ ਕੋਈ ਵੀ ਨਿਊਜ਼ ਪ੍ਰੋਗਰਾਮ ਸੁਣਦੇ ਹੋ ਤਾਂ ਤੁਸੀਂ ਉਹਨਾਂ ਨੂੰ ਪਾਪ ਦੀ ਸਮੱਸਿਆ ਬਾਰੇ ਗੱਲ ਕਰਦੇ ਨਹੀਂ ਸੁਣੋਗੇ, ਸਗੋਂ ਉਹ ਯੁੱਧਾਂ ਬਾਰੇ ਗੱਲ ਕਰਦੇ ਹਨ, ਉਹ ਮੌਸਮ ਬਾਰੇ ਗੱਲ ਕਰਦੇ ਹਨ, ਉਹ ਸਿਆਸੀ ਸਕੈਂਡਲ ਬਾਰੇ ਗੱਲ ਕਰਨਗੇ, ਤੁਸੀਂ ਜਲਵਾਯੂ ਐਮਰਜੈਂਸੀ ਬਾਰੇ ਸੁਣੋਗੇ। ਕਿਉਂਕਿ ਮੈਂ ਵੀਰਵਾਰ ਨੂੰ ਰੇਡੀਓ ਸਕਾਟਲੈਂਡ 'ਤੇ ਕਿਸੇ ਵਿਅਕਤੀ ਨੂੰ ਲਿਟਰ ਜਾਂ ਗੰਦ ਦੀ ਜਿਹੜੀ ਐਮਰਜੈਂਸੀ ਉਹਦਾ ਹਵਾਲਾ ਦਿੰਦੇ ਹੋਏ ਸੁਣਿਆ, ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਪਰ ਤੁਸੀਂ ਦੇਖਦੇ ਹੋ ਕਿ ਸਭ ਤੋਂ ਵੱਡੀ ਐਮਰਜੈਂਸੀ ਜਿਸ ਦਾ ਅਸੀਂ ਸਾਹਮਣਾ ਕਰ ਰਹੇ ਉਹ ਹੈ ਪਾਪ ਦੀ ਐਮਰਜੈਂਸੀ। ਬਾਕੀ ਸਭ ਕੁਝ ਅਸਲ ਸਮੱਸਿਆ ਦਾ ਸਿਰਫ ਇੱਕ ਲੱਛਣ ਹੈ, ਉਹ ਹੈ ਪਾਪ। ਇਸ ਲਈ ਉਸ ਸੰਦਰਭ ਵਿੱਚ ਜੇਕਰ ਪਾਪ ਇਸ ਤਰ੍ਹਾਂ ਮਰਦਾਂ ਅਤੇ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਸਭ ਤੋਂ ਵਧੀਆ ਖਬਰ ਜੋ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਭਾਵੇਂ ਉਹ ਜਾਣਦੇ ਹਨ ਜਾਂ ਨਹੀਂ, ਇਹ ਹੈ ਕਿ ਪਰਮੇਸ਼ਰ ਪਾਪੀਆਂ ਨੂੰ ਮਾਫ਼ ਕਰਦਾ ਹੈ, ਕਿ ਯਿਸੂ ਕੋਲ ਪਾਪ ਮਾਫ਼ ਕਰਨ ਦੀ ਸ਼ਕਤੀ ਹੈ। ਅਤੇ US ਪ੍ਰਚਾਰਕ ਜੌਨ ਮੈਕਾਰਥ ਕਹਿੰਦਾ ਹੈ, ਜਦੋਂ ਯਿਸੂ ਨੇ ਕਿਹਾ ਤੁਹਾਡੇ ਪਾਪ ਮਾਫ਼ ਹੋ ਗਏ ਹਨ, ਮੈਂ ਵਿਸ਼ਵਾਸ ਕਰਦਾ ਹਾਂ ਕਿ ਕਲਵਰੀ ਦੇ ਦਰਦ ਨੇ ਉਸ ਦੇ ਮਹਾਨ ਦਿਲ ਵਿੱਚ ਜਿਹੜਾ ਆ ਜ਼ੋਰ ਦਿੱਤਾ ਹੋਏਗਾ, ਕਿਉਂਕਿ ਉਹ ਜਾਣਦਾ ਸੀ ਕਿ ਉਸ ਵਿਅਕਤੀ ਦੇ ਪਾਪ ਨੂੰ ਮਾਫ਼ ਕਰਨ ਦਾ ਇੱਕੋ ਇੱਕ ਤਰੀਕਾ ਉਹਨਾਂ ਪਾਪਾਂ ਨੂੰ ਖੁਦ ਸਹਿਣ ਕਰਨਾ ਹੈ। ਇਹ ਇਸੇ ਤਰ੍ਹਾਂ ਜਦੋਂ ਵੀ ਉਸਨੇ ਪਾਪ ਮਾਫ਼ ਕੀਤਾ ਤਾਂ ਉਸਨੇ ਆਪਣੀ ਸਾਰੀ ਉਮਰ ਸਲੀਬ ਦੀ ਪੀੜ ਦਾ ਸਵਾਦ ਚੱਖਿਆ ਹੋਣਾ ਹੈ। ਉਹ ਜਾਣਦਾ ਸੀ ਕਿ ਉਹ ਸਜ਼ਾ ਭੁਗਤੇਗਾ ਜੋ ਉਸਨੇ ਇਸ ਬੇਸਹਾਰਾ ਆਤਮਾ ਤੋਂ ਦੂਰ ਕੀਤੀ ਹੈ। ਪ੍ਰਭੂ ਯੇਸੂ ਦੀ ਮਾਫ਼ੀ ਮਰਦਾਂ ਅਤੇ ਔਰਤਾਂ ਦੀ ਸਭ ਤੋਂ ਵੱਡੀ ਲੋੜ ਹੈ। ਕੀ ਇਸ ਤੋਂ ਵੱਡਾ ਕੋਈ ਤੋਹਫ਼ਾ ਹੋ ਸਕਦਾ ਹੈ? ਕੀ ਤੁਸੀਂ ਪ੍ਰਭੂ ਯੇਸੂ ਮਸੀਹ ਦੀ ਮਾਫ਼ੀ ਦਾ ਅਨੁਭਵ ਕੀਤਾ ਹੈ? ਕੀ ਤੁਹਾਡੇ ਪਾਪ ਦਾ ਬੋਝ ਤੁਹਾਡੇ ਦਿਲ ਤੋਂ ਹਟਾ ਦਿੱਤਾ ਗਿਆ ਹੈ? ਜਾਂ ਕਿ ਤੁਸੀਂ ਅਜੇ ਵੀ ਇਸ ਨੂੰ ਆਪਣੇ ਆਪ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਸੀਂ ਜਾਣਦੇ ਹੋ ਕਿ ਯੇਸੂ ਦਾ ਤੁਹਾਨੂੰ ਇਹ ਕਹਿਣਾ ਹੈ ਕਿ ਹੌਸਲਾ ਰੱਖ ਪੁੱਤਰ ਧੀਏ, ਤੇਰੇ ਪਾਪ ਮਾਫ਼ ਹੋ ਗਏ ਹਨ, ਯੇਸੂ ਦੀ ਮਾਫ਼ੀ। ਅਤੇ ਤੀਜੀ ਗੱਲ ਅਸੀਂ ਦੇਖਦੇ ਹਾਂ ਕਿ ਧਰਮ ਦਾ ਕਹਿਰ, ਜਿਵੇਂ ਹੀ ਇਹ ਦ੍ਰਿਸ਼ ਭੀੜ ਦੀਆਂ ਅੱਖਾਂ ਦੇ ਸਾਹਮਣੇ ਆ ਗਿਆ, ਲੇਖਕ ਦੋਸਤਾਂ ਦੇ ਵਿਸ਼ਵਾਸ ਤੋਂ ਪ੍ਰਭਾਵਿਤ ਨਹੀਂ ਹੋਏ, ਉਹ ਪ੍ਰਭੂ ਦੀ ਮਾਫ਼ੀ ਤੋਂ ਕਾਇਲ ਨਹੀਂ ਸਨ, ਉਹ ਆਪਣੇ ਆਪ ਵਿੱਚ ਬੁੜਬੁੜਾਉਂਦੇ ਹਨ। ਆਇਤ 3, ਇਹ ਆਦਮੀ ਕੁਫਰ ਬੋਲ ਰਿਹਾ ਹੈ। ਮਰਕੁਸ ਸਾਨੂੰ ਦੱਸਦਾ ਹੈ ਕਿ ਉਹ ਕਿਉਂ ਸੋਚਦੇ ਸਨ ਕਿ ਉਹ ਕੁਫਰ ਬੋਲ ਰਿਹਾ ਹੈ। ਉਹ ਸੋਚ ਰਹੇ ਸਨ ਕਿ ਇਕੱਲੇ ਰੱਬ ਤੋਂ ਇਲਾਵਾ ਕੌਣ ਪਾਪ ਮਾਫ਼ ਕਰ ਸਕਦਾ ਹੈ। ਹੁਣ ਜੇਕਰ ਇਹ ਵਿਚਾਰ ਉਹਨਾਂ ਨੂੰ ਸਹੀ ਸਿੱਟੇ 'ਤੇ ਪਹੁੰਚਾ ਦਿੰਦਾ ਕਿ ਯੇਸੂ ਅਸਲ ਵਿੱਚ ਪਰਮੇਸ਼ਵਰ ਸੀ ਤਾਂ ਇਹ ਬਹੁਤ ਵਧੀਆ ਹੋਣਾ ਸੀ, ਪਰ ਅਜਿਹਾ ਨਹੀਂ ਹੋਇਆ। ਇਸ ਨੇ ਉਹਨਾਂ ਦੀ ਉਸ ਪ੍ਰਤੀ ਨਫ਼ਰਤ ਨੂੰ ਸਿਰਫ਼ ਕਠੋਰ ਕਰ ਦਿੱਤਾ ਅਤੇ ਮਸੀਹਾ ਦੀ ਹੱਤਿਆ ਕਰਨ ਵੱਲ ਉਹਨਾਂ ਦੇ ਉੱਤਰਾਧਿਕਾਰੀ ਵਿੱਚ ਇੱਕ ਹੋਰ ਕਦਮ ਜਿਹੜਾ ਸੀ ਉਹ ਵੱਧ ਗਿਆ। ਮੇਰਾ ਮੰਨਣਾ ਹੈ ਕਿ ਇਹ ਆਦਮੀ ਸੋਚਦੇ ਹਨ ਕਿ ਉਹਨਾਂ ਦੇ ਵਿਚਾਰ ਨਿੱਜੀ ਸਨ, ਅਤੇ ਤੁਸੀਂ ਵੀ ਜਾਣਦੇ ਹੋ ਕਿ ਤੁਸੀਂ ਉਹ ਚੀਜ਼ਾਂ ਕਿਵੇਂ ਸੋਚਦੇ ਹੋ ਜੋ ਤੁਸੀਂ ਕਹਿੰਦੇ ਨਹੀਂ। ਜਿੱਦਾਂ ਫਿਰ ਫੋਰ ਐਗਜ਼ਾਮਪਲ ਜਾਂ ਕਹਿੰਦੇ ਹਾਂ ਕਿ ਉਹਦੀ ਹਾਲਤ ਦੇਖ ਕੀ ਆ, ਉਹ ਕੀ ਸੋਚਦੀ ਆ ਕਿ ਉਹ ਕਿਹੋ ਜਿਹੀ ਲੱਗਦੀ, ਕਿ ਉਹ ਆਪਣੇ ਆਪ ਨੂੰ ਕੀ ਸਮਝਦੀ ਆ, ਇਹਦੇ 'ਤੇ ਇੱਕ ਥੱਪੜ ਪੈਣਾ ਚਾਹੀਦਾ ਆ। ਇਹ ਦੇਖ ਤੂੰ ਕਿੱਦਾਂ ਦਾ ਢੋਲ ਮਟੋਲੀ ਹੈ। ਤੁਹਾਨੂੰ ਪਤਾ ਹੈ ਕਿ ਮੇਰਾ ਕੀ ਮਤਲਬ ਹੈ, ਕਿ ਉਹ ਵਿਚਾਰ ਜੋ ਤੁਸੀਂ ਸੋਚਦੇ ਹੋ ਪਰ ਕਹਿੰਦੇ ਕਦੀ ਕਹਿੰਦੇ ਨਹੀਂ। ਇਹਨਾਂ ਆਦਮੀਆਂ ਨੇ ਖੋਜ ਕੀਤੀ ਕਿ ਯਿਸੂ ਉਹਨਾਂ ਦੇ ਵਿਚਾਰਾਂ ਨੂੰ ਜਾਣਦਾ ਸੀ ਅਤੇ ਇਸ 'ਤੇ ਵਿਸ਼ਵਾਸ ਕਰਦਾ ਹੈ ਜਾਂ ਨਹੀਂ, ਉਹ ਸਾਡੇ ਬਾਰੇ ਵੀ ਜਾਣਦਾ ਹੈ, ਉਹ ਹਰ ਇੱਕ ਵਿਚਾਰ ਨੂੰ ਜਾਣਦਾ ਹੈ, ਉਹ ਸਾਡੇ ਮਨਾਂ ਵਿੱਚ ਘੁੰਮਦਾ ਹੈ, ਜੋ ਵੀ ਸਾਡੇ ਮਨਾਂ ਦੇ ਵਿੱਚ ਵਿਸ਼ਵਾਸ ਘੁੰਮਦੇ ਹਨ ਉਹ ਉਹਨਾਂ ਨੂੰ ਜਾਣਦਾ ਹੈ। ਹੁਣ ਇਹ ਇੱਕ ਬਹੁਤ ਗੰਭੀਰ ਵਿਚਾਰ ਹੈ। ਵੈਸੇ ਵੀ ਯਿਸੂ ਜਾਣਦਾ ਸੀ ਕਿ ਇਹਨਾਂ ਆਦਮੀਆਂ ਦੇ ਗੁੱਸੇ ਭਰੇ ਵਿਚਾਰ ਸਨ ਅਤੇ ਆਇਤ 4-5 ਵਿੱਚ ਪੜ੍ਹਿਆ ਹੈ, ਪਰ ਯਿਸੂ ਨੇ ਉਹਨਾਂ ਦੇ ਵਿਚਾਰਾਂ ਨੂੰ ਜਾਣਦਿਆਂ ਕਿਹਾ, ਤੁਸੀਂ ਆਪਣੇ ਦਿਲਾਂ ਵਿੱਚ ਬੁਰਾ ਕਿਉਂ ਸੋਚਦੇ ਹੋ? ਇਸ ਲਈ ਕੀ ਕਹਿਣਾ ਸੌਖਾ ਹੈ ਕਿ ਤੁਹਾਡੇ ਪਾਪ ਮਾਫ਼ ਹੋਏ, ਜਾਂ ਇਹ ਕਹਿਣਾ ਸੌਖਾ ਹੈ ਕਿ ਉੱਠ ਅਤੇ ਚੱਲ? ਹੁਣ ਤਾਂ ਧਾਰਮਿਕ ਨੇਤਾਵਾਂ ਕੋਲ ਕੋਈ ਜਵਾਬ ਨਹੀਂ ਸੀ, ਕਿਉਂਕਿ ਕੁਝ ਵੀ ਆਸਾਨ ਨਹੀਂ ਹੈ, ਦੋਵੇਂ ਹੀ ਮਨੁੱਖਾਂ ਲਈ ਅਸੰਭਵ ਹਨ ਪਰ ਪਰਮਾਤਮਾ ਲਈ ਸੰਭਵ ਹਨ। ਇਹ ਧਾਰਮਿਕ ਆਗੂ ਕਿਸੇ ਇੱਕ ਨੂੰ ਵੀ ਸੱਚਾਈ ਨਾਲ ਕਹਿ ਨਹੀਂ ਸਕਦੇ, ਕਰਨਾ ਤਾਂ ਇੱਕ ਬਹੁਤ ਦੂਰ ਦੀ ਗੱਲ ਸੀ ਇਹਨਾਂ ਦੇ ਲਈ, ਪਰ ਯਿਸੂ ਦੋਵੇਂ ਹੀ ਕਹਿ ਸਕਦਾ ਸੀ, ਕਿਉਂਕਿ ਉਹ ਇੱਕੋ ਹੀ ਦੈਵੀ ਸ਼ਕਤੀ ਨਾਲ ਆਸਾਨੀ ਨਾਲ ਕਰ ਸਕਦਾ ਸੀ। ਸਿਰਫ ਪਰਮੇਸ਼ੁਰ ਹੀ ਚੰਗਾ ਕਰ ਸਕਦਾ ਹੈ ਅਤੇ ਸਿਰਫ ਪਰਮੇਸ਼ੁਰ ਹੀ ਪਾਪ ਮਾਫ਼ ਕਰ ਸਕਦਾ ਹੈ। ਇਹ ਧਾਰਮਿਕ ਆਗੂ ਉਹ ਸਨ ਜਿਨ੍ਹਾਂ ਨੇ ਇਹ ਸਿਖਾਇਆ ਕਿ ਬਿਮਾਰੀ ਅਤੇ ਬਿਮਾਰੀਆਂ ਪਾਪ ਦਾ ਨਤੀਜਾ ਹਨ। ਜੇ ਉਹ ਸੱਚਮੁੱਚ ਇਸ ਬਾਰੇ ਸੋਚਦੇ ਹਨ ਤਾਂ ਇਹਨਾਂ ਨੇ ਆਪਣੇ ਧਰਮ ਸ਼ਾਸਤਰ ਆਪਣੇ ਧਰਮ ਸ਼ਾਸਤਰ ਨੇ ਉਹਨਾਂ ਨੂੰ ਦੱਸਿਆ ਕਿ ਜੋ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ ਉਹ ਪਾਪ ਨੂੰ ਮਾਫ਼ ਕਰ ਸਕਦਾ ਹੈ ਅਤੇ ਇਸ ਦੇ ਉਲਟ। ਇਸ ਲਈ ਯਿਸੂ ਨੇ ਕਿਹਾ, ਅਸਲ ਵਿੱਚ ਕਿਹੜੀ ਗੱਲ ਸੌਖੀ ਹੈ, ਮਾਫ਼ ਕਰਨਾ ਜਾਂ ਕਹਿਣਾ ਵਿੱਚ ਜਾਂ ਚੰਗਾ ਕਰਨਾ? ਜੇ ਮੈਂ ਇੱਕ ਕਰ ਸਕਦਾ ਹਾਂ ਤਾਂ ਮੈਂ ਦੂਜਾ ਕਰ ਸਕਦਾ ਹੈ, ਮੈਂ ਕੁਫਰ ਨਹੀਂ ਹਾਂ, ਮੈਂ ਪਰਮੇਸ਼ੁਰ ਹਾਂ। ਉਹ ਫਸ ਗਏ ਸਨ ਕਿਉਂਕਿ ਉਹ ਜਾਣਦੇ ਸਨ ਕਿ ਉਹ ਚੰਗਾ ਕਰ ਸਕਦਾ ਹੈ ਅਤੇ ਉਹ ਜਾਣਦੇ ਸਨ ਕਿ ਪਰਮੇਸ਼ੁਰ ਦੋਵਾਂ ਦੇ ਸਮਰੱਥ ਹੈ। ਜੇ ਯਿਸੂ ਕੋਲ ਬਿਮਾਰੀ ਆਫਤ ਭੂਤਾਂ ਅਤੇ ਮੌਤ ਉੱਤੇ ਸ਼ਕਤੀ ਹੈ ਤਾਂ ਉਹ ਨਿਸ਼ਚਿਤ ਤੌਰ 'ਤੇ ਪਾਪ ਨਾਲ ਨਜਿੱਠ ਸਕਦਾ ਹੈ। ਪਰ ਦੋ ਚਮਤਕਾਰਾਂ ਵਿੱਚੋਂ ਕਿਹੜਾ ਕਹਿਣਾ ਕਰਨਾ ਜਾਂ ਕਹਿਣਾ ਸੌਖਾ ਹੈ? ਇਹ ਕਹਿਣਾ ਸੌਖਾ ਹੈ ਕਿ ਤੁਹਾਡੇ ਪਾਪ ਮਾਫ਼ ਹੋਏ, ਹੈ ਨਾ? ਅਤੇ ਜੇ ਕੋਈ ਉੱਠਦਾ ਹੈ ਤਾਂ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਪਾਪ ਮਾਫ਼ ਹੋ ਗਏ ਹਨ, ਪਰ ਇਹ ਸਾਬਤ ਨਹੀਂ ਕਰ ਸਕਦਾ ਕਿ ਮੈਂ ਇਹ ਪੂਰਾ ਕੀਤਾ ਜਾਂ ਨਹੀਂ, ਜਾਂ ਅਸਲ ਵਿੱਚ ਇਹ ਸੱਚ ਹੈ। ਪਰ ਜੇ ਕੋਈ ਵ੍ਹੀਲਚੇਅਰ 'ਤੇ ਆਉਂਦਾ ਹੈ ਅਤੇ ਮੈਂ ਕਹਿੰਦਾ ਹਾਂ ਕਿ ਉੱਠ ਅਤੇ ਚੱਲ, ਅਤੇ ਪੁਸ਼ਟੀ ਕਰਨਾ ਬਹੁਤ ਆਸਾਨ ਹੋਵੇਗਾ ਕਿ ਕੀ ਮੈਂ ਅਜਿਹਾ ਕਰ ਸਕਦਾ ਹਾਂ ਜਾਂ ਨਹੀਂ, ਇਸ ਲਈ ਦੂਜਾ ਕਥਨ ਉੱਠ ਅਤੇ ਚੱਲ ਕਹਿਣਾ ਵਧੇਰੇ ਮੁਸ਼ਕਲ ਹੋਵੇਗਾ। ਇਸ ਕਾਰਨ ਕਰਕੇ ਯਿਸੂ ਦੀ ਚੋਣ ਸਿੱਧੇ ਸਬੂਤ ਵਜੋਂ ਕੰਮ ਕਰਦੀ ਹੈ ਕਿ ਉਹ ਕੌਣ ਹੈ। ਆਇਤ 6 ਨੂੰ ਦੇਖੋ, ਪਰ ਤਾਂ ਜੋ ਤੁਸੀਂ ਜਾਣ ਸਕੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਮਾਫ਼ ਕਰਨ ਦਾ ਅਧਿਕਾਰ ਹੈ, ਉਸਨੇ ਫਿਰ ਅਧਰੰਗੀ ਨੂੰ ਕਿਹਾ, ਉੱਠ, ਆਪਣਾ ਬਿਸਤਰਾ ਚੱਕ ਅਤੇ ਘਰ ਚਲਾ ਜਾ, ਅਤੇ ਉਹ ਉੱਠ ਕੇ ਘਰ ਚਲਾ ਗਿਆ। ਧਾਰਮਿਕ ਆਗੂਆਂ ਦਾ ਗੁੱਸਾ ਵੱਧ ਗਿਆ ਕਿਉਂਕਿ ਯਿਸੂ ਨੇ ਦਿਖਾਇਆ ਕਿ ਉਸ ਕੋਲ ਪਾਪ ਮਾਫ਼ ਕਰਨ ਅਤੇ ਚੰਗਾ ਕਰਨ ਦੀ ਸ਼ਕਤੀ ਹੈ। ਯਿਸੂ ਨੇ ਉਹਨਾਂ ਨੂੰ ਆਪਣੀ ਸ਼ਕਤੀ ਸਾਬਤ ਕੀਤੀ, ਫਿਰ ਵੀ ਉਹ ਉਸ ਦੀ ਪੂਜਾ ਕਰਨ ਦੀ ਬਜਾਏ ਉਸ ਨੂੰ ਨਫ਼ਰਤ ਕਰਦੇ ਸਨ। ਸਭ ਤੋਂ ਮਹੱਤਵਪੂਰਨ ਕਿਸਮ ਦੀ ਮਾਫ਼ੀ ਜੋ ਕਿ ਹੈ ਉਹ ਹੈ ਪਰਮੇਸ਼ੁਰ ਦੀ ਮਾਫ਼ੀ, ਜਿਸ ਨੇ ਸਾਨੂੰ ਬਣਾਇਆ ਹੈ। ਮਸੀਹ ਯਿਸੂ ਕੋਲ ਇਹ ਮਾਫ਼ੀ ਦੇਣ ਦੀ ਸ਼ਕਤੀ ਹੈ। ਹੁਣ ਅਗਲੀ ਜਿਹੜੀ ਲਾਸਟ ਦੀ ਗੱਲ ਦੇਖਦੇ ਹਾਂ, ਪੈਰੋਕਾਰਾਂ ਦਾ ਡਰ, ਜਾਂ ਜਿਹੜੇ ਮੰਨਣ ਵਾਲੇ ਹੁੰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਪੈਰੋਕਾਰ। ਮੱਤੀ ਕਹਿੰਦਾ ਹੈ ਆਇਤ 8 ਦੇ ਵਿੱਚ, ਜਦੋਂ ਭੀੜ ਨੇ ਇਹ ਦੇਖਿਆ ਉਹ ਡਰ ਗਏ ਅਤੇ ਉਹਨਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ਜਿਸ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ ਸੀ। ਮਰਕੁਸ ਸਾਨੂੰ ਦੱਸਦਾ ਹੈ ਕਿ ਹਰ ਕੋਈ ਅਚਰਜ ਅਤੇ ਪਰਮੇਸ਼ੁਰ ਦੀ ਮਹਿਮਾ ਕਰ ਰਿਹਾ ਸੀ, ਅਤੇ ਲੂਕਾ ਸਾਨੂੰ ਦੱਸਦਾ ਹੈ ਕਿ ਉਹਨਾਂ ਸਾਰਿਆਂ ਨੂੰ ਹੈਰਾਨੀ ਹੋਈ ਅਤੇ ਉਹਨਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਡਰ ਨਾਲ ਭਰ ਗਏ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਜੋ ਡਰ ਮਹਿਸੂਸ ਕੀਤਾ ਗਿਆ ਉਹ ਇੱਕ ਤਰ੍ਹਾਂ ਦੀ ਦਹਿਸ਼ਤ ਸੀ, ਸਗੋਂ ਉਹ ਹੈਰਾਨ ਸਨ। ਮੈਨੂੰ ਲੱਗਦਾ ਹੈ ਕਿ ਇਸ ਨੂੰ ਹੁਣ ਕੀ ਹੈ ਕਿ ਇੱਕ ਜਬਾੜੇ ਮਾਰਨ ਵਾਲਾ ਪਲ ਕਿਹਾ ਜਾ ਸਕਦਾ, ਕਿ ਲੋਕ ਹੈਰਾਨ ਸਨ, ਸ਼ਰਧਾ ਨਾਲ ਭਰੇ ਹੋਏ ਸਨ, ਸ਼ਰਧਾ, ਇੱਥੋਂ ਤੱਕ ਕਿ ਇੱਕ ਖਾਸ ਕਿਸਮ ਦਾ ਡਰ ਵੀ। ਮੈਂ ਸੋਚਦਾ ਹਾਂ ਕਿ ਭੀੜ ਜਾਣਦੀ ਸੀ ਕਿ ਪਰਮੇਸ਼ਰ ਯੇਸੂ ਦੁਆਰਾ ਕੰਮ ਕਰ ਰਿਹਾ ਸੀ। ਮੈਨੂੰ ਨਹੀਂ ਲੱਗਦਾ ਕਿ ਉਹ ਜੋ ਕੁਝ ਵਾਪਰਿਆ ਉਸਦੀ ਪੂਰਨਤਾ ਨੂੰ ਸਮਝਦੇ ਸਨ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਅਹਿਸਾਸ ਹੋਇਆ ਕਿ ਯੇਸੂ ਪਰਮੇਸ਼ਵਰ ਸੀ, ਪਰ ਉਹ ਜਾਣਦੇ ਸਨ ਕਿ ਪਰਮੇਸ਼ਰ ਉੱਥੇ ਸੀ ਅਤੇ ਉਸਨੇ ਯੇਸੂ ਨੂੰ ਸ਼ਕਤੀ ਦਿੱਤੀ ਸੀ, ਅਤੇ ਉਹ ਡਰ ਗਏ ਸਨ ਕਿ ਇਹ ਉਹੀ ਪ੍ਰਤੀਕਰਮ ਨਹੀਂ ਹੈ ਜੋ ਅਸੀਂ ਖੁਸ਼ਖਬਰੀ ਵਿੱਚ ਮਸੀਹ ਦੇ ਚਮਤਕਾਰਾਂ ਅਤੇ ਸਿੱਖਿਆਵਾਂ ਦੇ ਨਾਲ ਦੇਖਿਆ ਹੈ। ਕਲਾਸੀਕਲ ਯੂਨਾਨੀ ਵਿੱਚ ਡਰ ਦੀ ਪ੍ਰਤੀਕਿਰਿਆ ਦੇ ਕਈ ਅਰਥ ਹਨ, ਪਰ ਨਵੇਂ ਨੇਮ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇੱਕ ਆਦਰ ਜਾਂ ਸਤਿਕਾਰ ਹੈ। ਇਹ ਉਸ ਕਿਸਮ ਦਾ ਡਰ ਹੈ ਜੋ ਕੋਈ ਵਿਅਕਤੀ ਉਸਦੀ ਮੌਜੂਦਗੀ ਵਿੱਚ ਮਹਿਸੂਸ ਕਰਦਾ ਹੈ, ਜੋ ਬੇਅੰਤ ਉੱਤਮ ਹੈ। ਅਤੇ ਉਸ ਦਿਨ ਭੀੜ ਨੇ ਮਹਿਸੂਸ ਕੀਤਾ ਕਿ ਉਹ ਇੱਕ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ ਜਿਸ ਕੋਲ ਨਾ ਸਿਰਫ ਚੰਗਾ ਕਰਨ ਦੀ ਸ਼ਕਤੀ ਸੀ, ਪਰ ਇੱਕ ਜਿਸ ਕੋਲ ਮਰਦਾਂ ਅਤੇ ਔਰਤਾਂ ਨੂੰ ਉਹਨਾਂ ਦੀ ਸਭ ਤੋਂ ਡੂੰਘੀ ਲੋੜ ਅਤੇ ਮਿਲਣ ਦੀ ਸ਼ਕਤੀ ਸੀ। ਉਹ ਸੀ ਪਾਪਾਂ ਦੀ ਲੋੜ, ਪਾਪਾਂ ਦੀ ਮਾਫ਼ੀ ਦੀ ਲੋੜ, ਅਤੇ ਉਹ ਸਭ ਹੈਰਾਨ ਸਨ। ਮਾਰਗਨੀਤਾ ਲੋਸਕੀ, ਇੱਕ ਮਸ਼ਹੂਰ ਧਰਮ ਨਿਰਪੱਖ ਮਾਨਵਵਾਦੀ ਅਤੇ ਨਾਵਲਕਾਰ ਨੇ 1988 ਵਿੱਚ ਆਪਣੀ ਮੌਤ ਤੋਂ ਪਹਿਲਾਂ ਕਿਹਾ ਸੀ, ਮੈਂ ਤੁਹਾਡੇ ਬਾਰੇ ਸਭ ਤੋਂ ਵੱਧ ਈਰਖਾ ਕਰਦਾ ਹਾਂ, ਤੁਹਾਡੀ ਮਾਫ਼ੀ ਹੈ, ਮੈਨੂੰ ਮਾਫ਼ ਕਰਨ ਵਾਲਾ ਕੋਈ ਨਹੀਂ ਹੈ। ਇਸ ਗਰੀਬ ਆਦਮੀ ਨੂੰ ਉਸਦੀ ਸਾਰੀ ਸਰੀਰਕ ਲੋੜ ਵਿੱਚ ਉਸਨੂੰ ਮਾਫ਼ ਕਰਨ ਵਾਲਾ ਕੋਈ ਨਹੀਂ ਸੀ, ਜਦੋਂ ਤੱਕ ਉਸ ਨੂੰ ਯੇਸੂ ਮਸੀਹ ਕੋਲ ਨਹੀਂ ਲਿਆਂਦਾ ਗਿਆ। ਉੱਥੇ ਪ੍ਰਭੂ ਯੇਸੂ ਮਸੀਹ ਦੇ ਚਰਨਾਂ ਵਿੱਚ ਪਿਆ ਉਸਨੇ ਉਹ ਪਾਇਆ ਜੋ ਲੋਸਕੀ ਨੂੰ ਕਦੀ ਨਹੀਂ ਮਿਲਿਆ, ਮੁਆਫ਼ੀ। ਉਸਨੇ ਦੇਖਿਆ ਕਿ ਯੇਸੂ ਕੋਲ ਉਸਦੇ ਪਾਪ ਮਾਫ਼ ਕਰਨ ਦੀ ਤਾਕਤ ਸੀ। ਸੋ ਮੈਂ ਪ੍ਰਾਰਥਨਾ ਕਰਦਾ ਕਿ ਅੱਜ ਸਵੇਰੇ ਇੱਥੇ ਸਾਡੇ ਵਿੱਚੋਂ ਹਰ ਇੱਕ ਨੇ ਨਿੱਜੀ ਤੌਰ 'ਤੇ ਇਹ ਪਾਇਆ ਹੈ ਕਿ ਯੇਸੂ ਕੋਲ ਮਾਫ਼ ਕਰਨ ਦੀ ਸ਼ਕਤੀ ਹੈ। ਮੈਂ ਪ੍ਰਾਰਥਨਾ ਕਰਦਾ ਕਿ ਸਾਡੇ ਵਿੱਚੋਂ ਹਰ ਇੱਕ ਨੇ ਸੱਚਮੁੱਚ ਉਸਦੀ ਮਾਫ਼ੀ ਪ੍ਰਾਪਤ ਕੀਤੀ ਹੈ, ਕਿਉਂਕਿ ਜਦੋਂ ਯੇਸੂ ਮਾਫ਼ ਕਰਦਾ ਹੈ ਉਹ ਸਾਡੇ ਪਾਪ ਨੂੰ ਦੂਰ ਕਰਦਾ ਹੈ, ਇੰਨੀ ਦੂਰ ਜਿੰਨਾ ਪੂਰਬ ਤੋਂ ਪੱਛਮ ਤੱਕ। ਉਹ ਸਾਡੇ ਪਾਪਾਂ ਨੂੰ ਭੁੱਲ ਜਾਣ ਵਾਲੇ ਸਮੁੰਦਰ ਵਿੱਚ ਸੁੱਟ ਦਿੰਦਾ ਹੈ। ਉਹ ਸਾਨੂੰ ਸਾਫ਼ ਕਰਦਾ ਹੈ, ਉਹ ਸਾਨੂੰ ਸ਼ੁੱਧ ਕਰਦਾ, ਉਹ ਸਾਨੂੰ ਪਰਮੇਸ਼ਵਰ ਨਾਲ ਸਹੀ ਬਣਾਉਂਦਾ ਹੈ। ਕਿ ਤੁਸੀਂ ਮਸੀਹ ਦੀ ਮਾਫ਼ੀ ਨੂੰ ਜਾਣਦੇ ਹੋ? ਅਸੀਂ ਮਿੱਤਰਾਂ ਦੀ ਆਸਥਾ, ਅਸੀਂ ਜਾਂ ਆਪਣੇ ਦੋਸਤਾਂ ਦੀ ਆਸਥਾ ਦੇਖ ਲਈ ਹੈ। ਯੇਸੂ ਦੀ ਮਾਫ਼ੀ, ਧਾਰਮਿਕ ਆਗੂਆਂ ਦਾ ਕਹਿਰ ਅਤੇ ਪੈਰੋਕਾਰਾਂ ਦਾ ਡਰ, ਅਤੇ ਜਿਵੇਂ ਕਿ ਅਸੀਂ ਇਸ ਸ਼ਾਨਦਾਰ ਚਮਤਕਾਰ 'ਤੇ ਵਿਚਾਰ ਕੀਤਾ ਹੈ, ਸਾਡੇ ਕੋਲ ਸਾਡੀ ਪ੍ਰਤੀਕਿਰਿਆ ਲਈ ਦੋ ਵਿਕਲਪ ਹਨ। ਅਸੀਂ ਧਾਰਮਿਕ ਆਗੂਆਂ ਵਾਂਗ ਪ੍ਰਤੀਕਿਰਿਆ ਕਰ ਸਕਦੇ ਹਾਂ, ਅਸਵੀਕਾਰ, ਨਫ਼ਰਤ ਅਤੇ ਵਿਸ਼ਵਾਸੀ ਨੂੰ ਇਨਕਾਰ ਕਰਨ ਦੇ ਨਾਲ, ਜਾਂ ਅਸੀਂ ਚਟਾਈ 'ਤੇ ਗਰੀਬ ਆਦਮੀ ਵਾਂਗ ਨਿਮਰਤਾ ਨਾਲ ਆ ਸਕਦੇ ਹਾਂ ਅਤੇ ਯੇਸੂ ਦੀ ਮਾਫ਼ੀ ਪ੍ਰਾਪਤ ਕਰ ਸਕਦੇ ਹਾਂ। ਤੁਸੀਂ ਵੀ ਜਾਣਦੇ ਹੋ, ਜਿਵੇਂ ਮੈਂ ਕਰਦਾ ਹਾਂ, ਕਿ ਇਹ ਤੁਹਾਡੀ ਸਭ ਤੋਂ ਵੱਡੀ ਲੋੜ ਹੈ, ਯੇਸੂ ਦੀ ਮਾਫ਼ੀ ਪ੍ਰਾਪਤ ਕਰੋ, ਕਿਉਂਕਿ ਯੇਸੂ ਰਾਜੇ ਕੋਲ ਪਾਪ ਉੱਤੇ ਸ਼ਕਤੀ ਹੈ। ਆਮੀਨ।